ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਹਮਣੇ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 98 ਤੇ ਗੌਰ ਖੋਜ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਜੰਨਤੁਲ ਫਿਰਦੌਸ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਸਾਡਾ ਦਰਮਿਆਨੀ ਜਿਹੜਾ ਯਿਸੂ ਮਸੀਹ ਏ ਉਹ ਖੁਦਾ ਦੇ ਵੱਲੋਂ ਆਇਆ ਏ ਤੇ ਉਹੀ ਨਜਾਤ ਦੀ ਅਸਲ ਰਾਹ ਏ, ਜਿਹੜਾ ਜੰਨਤੁਲ ਫਿਰਦੌਸ ਦੀ ਰਾਹ ਏ। ਗੁਨਾਹਗਾਰਾਂ ਨੂੰ ਖੁਦਾ ਦੇ ਕੋਲ ਲਿਆਉਣ ਵਾਸਤੇ ਮਸੀਹ ਦੁਨੀਆਂ ਵਿੱਚ ਪੈਦਾ ਹੋਇਆ। ਉਹਨੇ ਜ਼ਮੀਨ 'ਤੇ ਪਾਕ ਅਤੇ ਬੇਐਬ ਲਾਖਤਾ ਜ਼ਿੰਦਗੀ ਗੁਜ਼ਾਰੀ, ਗੁਨਾਹ ਦੀ ਕੁਰਬਾਨੀ ਦੇ ਤੌਰ 'ਤੇ ਆਪਣੀ ਜਾਨ ਫਿਦੀਏ ਵਿੱਚ ਦੇ ਦਿੱਤੀ ਅਤੇ ਫਿਰ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ। ਉਹਦੇ ਵਸੀਲੇ ਤੋਂ ਬਗੈਰ ਖੁਦਾ ਦੀ ਹਜ਼ੂਰੀ ਵਿੱਚ ਆਉਣਾ ਨਾਮੁਮਕਿਨ ਏ। ਕੀ ਤੁਸੀਂ ਇਸ ਗੱਲ 'ਤੇ ਇਮਾਨ ਰੱਖਦੇ ਹੋ? ਕੀ ਤੁਹਾਨੂੰ ਨਜ਼ਰ ਆਉਂਦਾ ਕਿ ਗੁਨਾਹਗਾਰਾਂ ਨੂੰ ਖੁਦਾ ਦੀ ਬਾਦਸ਼ਾਹੀ ਵਿੱਚ ਲਿਆਉਣ ਵਾਲਾ ਵਾਹਿਦ ਰਾਸਤਾ ਯਿਸੂ ਮਸੀਹ ਏ? ਅਸੀਂ ਇਹਨੂੰ ਇੱਕ ਛੋਟੀ ਜਿਹੀ ਕਹਾਣੀ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਆਦਮੀ ਸੀ ਜਿਹੜਾ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਅਤੇ ਉਹ ਇੱਕ ਪਿੰਡ ਤੋਂ ਬਾਹਰ ਝਾੜੀ ਵਿੱਚ ਰਹਿੰਦਾ ਸੀ। ਉਹ ਕੱਪੜੇ ਨਹੀਂ ਸੀ ਪਾਉਂਦਾ, ਬਲਕਿ ਨੰਗਾ ਸੀ, ਕਿਉਂਕਿ ਉਹ ਐਸੇ ਕਬੀਲੇ ਤੋਂ ਸੀ ਜਿਹਦੇ ਲੋਕ ਕੱਪੜੇ ਨਹੀਂ ਸਨ ਪਾਉਂਦੇ। ਅਤੇ ਉਹ ਆਪਣੀ ਕਮਰ ਦੇ ਆਲੇ ਦੁਆਲੇ ਲੰਗੋਟੀ ਦੀ ਤਰ੍ਹਾਂ ਦਾ ਕੱਪੜਾ ਬੰਨਦੇ। ਉਸ ਆਦਮੀ ਦੀ ਕੁਝ ਜ਼ਮੀਨ ਸੀ ਅਤੇ ਉੱਥੇ ਕਾਸ਼ਤਕਾਰੀ ਕਰਦਾ ਸੀ। ਕੋਈ ਸ਼ਖਸ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਆਇਆ ਅਤੇ ਉਹਨੇ ਉਹਦੀ ਜ਼ਮੀਨ ਖੋਹ ਦਿੱਤੀ ਅਤੇ ਉਹਨੂੰ ਬੇਮਾਲਕ ਅਤੇ ਬੇਕਾਰ ਕਰ ਦਿੱਤਾ। ਉਹਦੀ ਮਦਦ ਕਰਕੇ ਉਹਦੀ ਜ਼ਮੀਨ ਉਹਨੂੰ ਵਾਪਸ ਦਿਲਾਉਣ ਵਾਲਾ ਉੱਥੇ ਕੋਈ ਨਾ ਸੀ, ਕਿਉਂਕਿ ਉਹ ਕੀਮਤ ਅਦਾ ਕਰਨ ਦੇ ਕਾਬਲ ਨਾ ਸੀ। ਉਹਨੇ ਕਿਸੇ ਆਦਮੀ ਕੋਲੋਂ ਸੁਣਿਆ ਕਿ ਉਸ ਸ਼ਹਿਰ ਦਾ ਮਾਲਕ ਸਦਰ ਜਾਂ ਵਜ਼ੀਰ ਆਜ਼ਮ ਬੜਾ ਇਨਸਾਫ਼ ਪਸੰਦ ਅਤੇ ਮਿਹਰਬਾਨ ਏ ਅਤੇ ਗਰੀਬਾਂ 'ਤੇ ਤਰਸ ਖਾਂਦਾ ਹੈ। ਇਸ ਲਈ ਇੱਕ ਦਿਨ ਉਹਨੇ ਸ਼ਹਿਰ ਦਾ ਰੁੱਖ ਕੀਤਾ। ਉਹ ਚੱਲਦਾ ਗਿਆ ਅਤੇ ਚੱਲਦਾ ਹੀ ਗਿਆ। ਆਖਿਰਕਾਰ ਉਹ ਸ਼ਹਿਰ ਵਿੱਚ ਬਾਦਸ਼ਾਹ ਦੇ ਮਹਿਲ ਵਿੱਚ ਮੇਨ ਗੇਟ 'ਤੇ ਪਹੁੰਚ ਗਿਆ। ਉਹ ਬੜਾ ਖੂਬਸੂਰਤ ਮਹਿਲ ਸੀ ਅਤੇ ਉਹ ਵੇਖ ਕੇ ਹੈਰਾਨ ਹੋ ਗਿਆ ਅਤੇ ਨੰਗਾ ਪਨੰਗਾ ਗੰਦਾ ਮੰਦਾ ਕੋਸ਼ਿਸ਼ ਕਰਨ ਲੱਗਾ ਕਿ ਕਿਸੇ ਤਰ੍ਹਾਂ ਅੰਦਰ ਚਲਾ ਜਾਏ ਅਤੇ ਆਪਣੀ ਫਰਿਆਦ ਬਾਦਸ਼ਾਹ ਨੂੰ ਸੁਣਾਏ। ਮਗਰ ਚੌਕੀਦਾਰ ਨੇ ਉਹਨੂੰ ਰੋਕਿਆ ਅਤੇ ਆਖਿਆ ਕਿ ਮੀਆਂ ਤੂੰ ਕੌਣ ਏ ਅਤੇ ਕਿੱਥੋਂ ਆਇਆ ਅਤੇ ਕੀ ਕਰਨਾ ਚਾਹੁੰਦਾ? ਉਹਨੇ ਧੀਮੀ ਜਿਹੀ ਆਵਾਜ਼ ਨਾਲ ਆਖਿਆ, ਮੈਂ ਬਾਦਸ਼ਾਹ ਸਲਾਮਤ ਨੂੰ ਮਿਲਣ ਆਇਆ ਵਾਂ। ਚੌਕੀਦਾਰ ਨੇ ਸਖ਼ਤ ਲਹਿਜੇ ਵਿੱਚ ਉਹਨੂੰ ਆਖਿਆ, ਉਹ ਖੁਦਾ ਦੇ ਬੰਦੇ, ਤੈਨੂੰ ਪਤਾ ਨਹੀਂ ਕਿ ਇੱਥੇ ਜੋ ਵੀ ਆਉਂਦਾ ਸਾਫ਼ ਸੁਥਰਾ ਹੋ ਕੇ ਆਉਂਦਾ ਅਤੇ ਕੀ ਆਪਣੀ ਹਾਲਤ ਤੂੰ ਵੇਖੀ? ਤੂੰ ਨੰਗ ਪਨੰਗਾ ਹੈ ਅਤੇ ਤੇਰੇ ਜਿਸਮ 'ਤੇ ਕੋਈ ਕੱਪੜਾ ਵੀ ਨਹੀਂ ਹੈ। ਤੇਰੇ ਕੋਲੋਂ ਬੋਹ ਆਣ ਡੀਏ ਅਤੇ ਤੂੰ ਬਾਦਸ਼ਾਹ ਸਲਾਮਤ ਨੂੰ ਮਿਲਣਾ ਚਾਹੁੰਦਾ? ਇੰਜ ਨਹੀਂ ਹੋ ਸਕਦਾ, ਇੱਥੋਂ ਦਫ਼ਾ ਹੋ ਜਾ, ਵਰਨਾ ਤੈਨੂੰ ਕਾਲ ਕੋਠਰੀ ਵਿੱਚ ਬੰਦ ਕਰ ਦੇਵਾਂਗੇ। ਇਸ ਤਰ੍ਹਾਂ ਉਹ ਵਿਚਾਰਾ ਵਾਪਸ ਪਲਟ ਗਿਆ, ਮਗਰ ਹੌਸਲਾ ਨਹੀਂ ਹਾਰਿਆ। ਉਹ ਸੁਬਹਾ ਤੋਂ ਸ਼ਾਮ ਤੱਕ ਮੰਗਦਾ ਸੀ। ਫਿਰ ਉਹਨੇ ਖੂਬਸੂਰਤ ਕੀਮਤੀ ਸੂਟ ਖਰੀਦਿਆ, ਬੜਾ ਨਹਾਤਾ ਧੋਤਾ ਅਤੇ ਉਹਨੇ ਆਪਣੀ ਸਾਰੀ ਪੁਰਾਣੀ ਜਿੰਨੀ ਬਦਬੂਦਾਰ ਚੀਜ਼ਾਂ ਸਨ ਉਤਾਰੀਆਂ ਅਤੇ ਸੂਟ ਪਾਇਆ ਅਤੇ ਪਰਫਿਊਮ ਲਾਇਆ ਅਤੇ ਫਿਰ ਬਾਦਸ਼ਾਹ ਸਲਾਮਤ ਦੇ ਮਹਿਲ ਵੱਲ ਚੱਲ ਪਿਆ। ਹਜੇ ਉਹ ਗੇਟ 'ਤੇ ਵੀ ਨਾ ਪਹੁੰਚਿਆ ਸੀ ਕਿ ਚੌਕੀਦਾਰ ਨੇ ਕੜਕ ਆਵਾਜ਼ ਵਿੱਚ ਉਹਨੂੰ ਬੁਲਾਇਆ ਅਤੇ ਆਖਿਆ, ਅੱਜ ਤੂੰ ਕੱਪੜੇ 'ਤੇ ਪਾ ਲਿੱਤੇ ਨੇ, ਮਗਰ ਤੇਰੇ ਕੱਪੜੇ ਇਸ ਕਾਬਿਲ ਨਹੀਂ ਏ ਕਿ ਤੂੰ ਬਾਦਸ਼ਾਹ ਸਲਾਮਤ ਨਾਲ ਮਿਲ ਸਕੇ। ਅਤੇ ਜਿਹੜੇ ਤੇਰੇ ਕੱਪੜੇ ਬਹੁਤ ਜ਼ਿਆਦਾ ਚੰਗੇ ਵੀ ਹੁੰਦੇ ਅਤੇ ਫਿਰ ਵੀ ਤੂੰ ਬਾਦਸ਼ਾਹ ਸਲਾਮਤ ਨਾਲ ਨਹੀਂ ਸੀ ਮਿਲ ਸਕਦਾ, ਕਿਉਂਕਿ ਬਾਦਸ਼ਾਹ ਸਲਾਮਤ ਦੇ ਨਾਲ ਮੁਲਾਕਾਤ ਕਰਨ ਵਾਸਤੇ ਖਾਸ ਇਜਾਜ਼ਤਨਾਮਾ ਚਾਹੀਦਾ ਹੁੰਦਾ ਅਤੇ ਕਿਉਂਕਿ ਤੇਰੇ ਕੋਲ ਕੋਈ ਕਾਰਡ ਜਾਂ ਇਜਾਜ਼ਤਨਾਮਾ ਨਹੀਂ ਏ, ਇਸ ਲਈ ਤੈਨੂੰ ਮਿਲਣ ਦਾ ਕੋਈ ਹੱਕ ਨਹੀਂ ਏ। ਬਸ ਤੂੰ ਜਿਵੇਂ ਆਇਆ ਉਂਝ ਹੀ ਵਾਪਸ ਪਰਤ ਜਾ। ਇਸ 'ਤੇ ਉਹ ਆਦਮੀ ਬੇਹੌਸਲਾ ਜਿਹਾ ਹੋ ਗਿਆ ਅਤੇ ਆਖਣ ਲੱਗਾ, ਮੇਰੀ ਸਾਰੀ ਮੁਸੀਬਤ ਜਿਹੜੀ ਮੈਂ ਚੁੱਕੀ ਇਹਦਾ ਕੀ ਫਾਇਦਾ? ਹਜੇ ਵੀ ਮੈਂ ਆਪਣੇ ਮਾਲਕ ਬਾਦਸ਼ਾਹ ਨਾਲ ਨਹੀਂ ਮਿਲ ਸਕਦਾ। ਉਹ ਬਿਲਕੁਲ ਨਾ ਉਮੀਦ ਹੋ ਗਿਆ ਅਤੇ ਮੂੰਹ ਜਿਹਾ ਬਣਾ ਕੇ ਸੜਕ ਕਿਨਾਰੇ ਬੈਠਾ ਆਪਣੀ ਨਾ ਉਮੀਦੀ ਤੇ ਬੇਚਾਰਗੀ ਨੂੰ ਕੁੱਸਣ ਲੱਗਾ। ਖੁਦਾ ਦਾ ਕਰਨਾ ਵੇਖੋ ਕਿ ਬਾਦਸ਼ਾਹ ਦੀ ਇਸ ਆਦਮੀ ਤੇ ਅਚਾਨਕ ਨਜ਼ਰ ਪੈ ਗਈ। ਉਹਨੇ ਉਹਨੂੰ ਇਸ ਹਾਲਤ ਤੇ ਵੇਖ ਕੇ ਉਹਦੇ ਤੇ ਤਰਸ ਖਾਧਾ ਤੇ ਉਹਨੇ ਆਪਣੇ ਵੱਡੇ ਬੇਟੇ ਨੂੰ ਉਹਦੇ ਕੋਲ ਭੇਜਿਆ ਤੇ ਆਖਿਆ ਕਿ ਇਸ ਬੰਦੇ ਕੋਲੋਂ ਪੁੱਛ ਕੇ ਤੈਨੂੰ ਕੀ ਪ੍ਰੋਬਲਮ ਏ ਤੇ ਤੂੰ ਕਿਉਂ ਇੰਨੀ ਮਨਹੂਸ ਸ਼ਕਲ ਬਣਾਏ ਬੈਠਾ ਏ। ਬਾਦਸ਼ਾਹ ਦਾ ਬੇਟਾ ਉਸ ਆਦਮੀ ਦੇ ਕੋਲ ਆਇਆ ਤੇ ਬਹਿ ਗਿਆ ਤੇ ਬੋਲਿਆ, ਮੈਂ ਤੇਰੀ ਮਦਦ ਕਰਨ ਨੂੰ ਆਇਆ, ਬਸ਼ਰਤੇ ਕਿ ਤੂੰ ਮੈਨੂੰ ਸੱਚ ਦੱਸੇ ਤੇ ਇਹ ਦੱਸੇ ਕਿ ਤੈਨੂੰ ਕੀ ਪਰੇਸ਼ਾਨੀ ਏ। ਉਹਨੇ ਜਵਾਬ ਦਿੱਤਾ, ਮੈਂ ਜਾਗੀਰਦਾਰ ਤੋਂ ਯਾਨੀ ਬਾਦਸ਼ਾਹ ਸਲਾਮਤ ਤੋਂ ਮਿਲਣ ਆਇਆ ਵਾਂ, ਮਗਰ ਮੇਰਾ ਮਿਲਣਾ ਨਾਮੁਮਕਿਨ ਹੋ ਗਿਆ ਏ। ਮੈਂ ਆਪਣੀ ਕੋਸ਼ਿਸ਼ ਕਰ ਲਿੱਤੀ ਏ, ਪੂਰਾ ਜ਼ੋਰ ਲਾ ਲਿੱਤਾ ਹੈ, ਮਗਰ ਕੁਝ ਫਾਇਦਾ ਨਹੀਂ ਹੋਇਆ। ਇੰਜ ਉਸ ਆਦਮੀ ਨੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਜਗ ਬੀਤੀ ਸੁਣਾ ਦਿੱਤੀ। ਉਹ ਜਵਾਨ ਉਸਨੂੰ ਆਖਣ ਲੱਗਾ, ਮੈਂ ਜਾਗੀਰਦਾਰ ਦਾ ਬੇਟਾ ਵਾਂ ਤੇ ਮੇਰੇ ਬਾਪ ਨੇ ਮੈਨੂੰ ਤੇਰੀ ਮਦਦ ਵਾਸਤੇ ਭੇਜਿਆ ਹੈ, ਹੁਣ ਤੂੰ ਮੇਰੇ ਪਿੱਛੇ ਪਿੱਛੇ ਟੁਰਦਾ। ਉਹਦੇ ਨਾਲ ਟੁਰਦਾ ਹੋਇਆ ਸ਼ਾਹੀ ਮਹਿਲ ਦੇ ਦਰਵਾਜ਼ੇ ਤੇ ਪਹੁੰਚ ਗਿਆ। ਇਸ ਵਾਰ ਜਿਸ ਚੌਕੀਦਾਰ ਨੇ ਉਹਨੂੰ ਰੋਕਿਆ ਸੀ ਤੇ ਅੰਦਰ ਨਹੀਂ ਸੀ ਜਾਵਣ ਦਿੱਤਾ ਬਲਕਿ ਸਖ਼ਤ ਡਾਂਟਿਆ ਸੀ, ਉਹਨੇ ਠੱਕ ਕਰਕੇ ਉਹਨਾਂ ਦੋਵਾਂ ਨੂੰ ਸਲੂਟ ਕੀਤਾ ਤੇ ਬੜੀ ਇੱਜ਼ਤ ਤੇ ਅਕੀਦਤ ਦੇ ਨਾਲ ਬੜੇ ਪ੍ਰੋਟੋਕੋਲ ਦੇ ਨਾਲ ਉਹਨਾਂ ਨੂੰ ਅੰਦਰ ਆਵਣ ਦਿੱਤਾ। ਇੰਜੋ ਗਰੀਬ ਵਿਚਾਰਾ ਸ਼ਾਹੀ ਕੋਰਟ ਤੱਕ ਪਹੁੰਚ ਗਿਆ। ਬਾਦਸ਼ਾਹ ਦੇ ਬੇਟੇ ਨੇ ਉਹਨੂੰ ਖੂਬਸੂਰਤ ਲਿਬਾਸ ਪਵਾਇਆ ਤੇ ਉਹ ਦੋਵੇਂ ਸ਼ਾਹੀ ਮਹਿਲ ਵਿੱਚ ਦਾਖਲ ਹੋ ਗਏ। ਇੰਜੋ ਵਿਚਾਰਾ ਦਿਹਾਤੀ ਬਾਦਸ਼ਾਹ ਦੇ ਬੇਟੇ ਦੀ ਮਦਦ ਦੇ ਨਾਲ ਤੇ ਇਖਤਿਆਰ ਦੇ ਨਾਲ ਬਾਦਸ਼ਾਹ ਦੇ ਦਰਬਾਰ ਤੱਕ ਪਹੁੰਚ ਗਿਆ। ਤੇ ਦੋਸਤੋ, ਜਿਹੜੇ ਲੋਕ ਖੁਦਾਵੰਦਾਂ ਦੇ ਖੁਦਾ ਬਾਦਸ਼ਾਹਾਂ ਦੇ ਬਾਦਸ਼ਾਹ ਦੇ ਘਰ ਵਿੱਚ ਯਾਨੀ ਜੰਨਤ ਉਲ ਫਿਰਦੋਸ ਵਿੱਚ ਜਾਣਾ ਚਾਹੁੰਦੇ ਨੇ, ਉਹਨਾਂ ਦਾ ਵੀ ਇਹੋ ਹੀ ਹਾਲ ਏ। ਖੁਦਾ ਜਿਹੜਾ ਅਰਜ਼ੋ ਸਮਾਂ ਦਾ ਮਾਲਕ ਬਲਕਿ ਪੂਰੀ ਕਾਇਨਾਤ ਦਾ ਹਾਕਮ ਏ ਆਲਾ ਏ, ਉਹ ਪਾਕ ਤੇ ਪਵਿੱਤਰ ਤੇ ਹਰ ਸ਼ੈ ਤੋਂ ਬੁਲੰਦ ਤੋਂ ਬਾਲਾ ਏ। ਅਸੀਂ ਲੱਖ ਯਤਨ ਕਰ ਲਈਏ, ਉਹਦੀ ਪਾਕ ਤੇ ਪੁਰਜਲਾਲ ਹਜ਼ੂਰੀ ਵਿੱਚ ਹਰਗਿਜ਼ ਆਪਣੀ ਕੋਸ਼ਿਸ਼ ਨਾਲ ਦਾਖਲ ਨਹੀਂ ਹੋ ਪਾਉਂਦੇ। ਅਸੀਂ ਸਭ ਉਸ ਗਰੀਬ ਦਿਹਾਤੀ ਦੀ ਮਾਰੇਦਾਂ ਜਿਹੜੇ ਆਪਣੇ ਸਾਰੇ ਯਤਨ ਦੇ ਬਾਵਜੂਦ ਵੀ ਖੁਦ ਬਾਦਸ਼ਾਹ ਦੇ ਹਜ਼ੂਰ ਨਾ ਜਾ ਸਕਿਆ। ਖੁਦਾ ਦਾ ਕਲਾਮ ਬਿਆਨ ਕਰਦੇ, ਯਸਾਇਆ ਦੀ ਕਿਤਾਬ ਬਾਬ 40 ਚ, ਅਸੀਂ ਤੇ ਸਭ ਦੇ ਸਭ ਇੰਜ ਹਾਂ ਜਿਵੇਂ ਨਾਪਾਕ ਚੀਜ਼ ਤੇ ਸਾਡੀ ਸਾਰੀ ਰਾਸਤਬਾਜ਼ੀ ਨਾਪਾਕ ਲਿਬਾਸ ਦੀ ਮਾਨੇ ਦੇ, ਤੇ ਅਸੀਂ ਸਭ ਪੱਤੇ ਦੀ ਤਰ੍ਹਾਂ ਕਮਲਾਏ ਜਾਂਦੇ ਹਾਂ ਤੇ ਸਾਡੀ ਬਦਕਾਰੀ ਸਾਨੂੰ ਨੇਰੀ ਦੀ ਤਰ੍ਹਾਂ ਉਡਾ ਲੈ ਜਾਂਦੀ ਏ। ਜੰਨਤ ਉਲ ਫਿਰਦੋਸ ਇੱਕ ਮੁਕੱਦਸ ਮੁਕਾਮ ਏ, ਇਸ ਵਿੱਚ ਕੋਈ ਨਾਪਾਕ ਚੀਜ਼ ਜਾਂ ਕੋਈ ਸ਼ਖਸ ਜਿਹੜਾ ਗਰੋਣੇ ਕੰਮ ਕਰਦਾ ਜਾਂ ਝੂਠੀਆਂ ਗੱਲਾਂ ਗੜਦਾ ਹਰਗਿਜ਼ ਦਾਖਲ ਨਾ ਹੋਵੇਗਾ। ਸਾਨੂੰ ਕੋਈ ਸ਼ਖਸ ਇਸ ਮੁਕੱਦਸ ਮੁਕਾਮ ਵਿੱਚ ਨਹੀਂ ਲੈ ਜਾਏਗਾ ਸਿਵਾਏ ਉਸ ਵਾਹਦ ਸ਼ਖਸ ਦੇ ਜਿਹੜਾ ਉੱਥੋਂ ਆਇਆ ਏ, ਤੇ ਉਹ ਮੁਕੱਦਸ ਸ਼ਖਸੀਅਤ ਯਿਸੂ ਮਸੀਹ ਏ, ਜਿਹੜਾ ਕਿਬਰੀਆ ਦਾ ਯਾਨੀ ਖੁਦਾਵੰਦ ਤਾਲਾ ਦਾ ਅਬਦੀ ਦੇ ਇਕਲੌਤਾ ਬੇਟਾ ਏ। ਉਹੀ ਖੁਦਾ ਦਾ ਪਾਕ ਬਰਾ ਏ ਜਿਹੜਾ ਜੰਨਤ ਉਲ ਫਿਰਦੋਸ ਵਿੱਚੋਂ ਆਇਆ ਏ, ਸਾਡੇ ਗੁਨਾਹਾਂ ਦਾ ਕਫਾਰਾ ਬਣ ਕੇ ਮੋਇਆ, ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਫਿਰ ਅਸਮਾਨ ਤੇ ਵਾਪਸ ਟੁਰ ਗਿਆ। ਤੇ ਫਿਰ ਕੌਣ ਜੰਨਤ ਵਿੱਚ ਜਾਏਗਾ? ਸਿਰਫ ਉਹੀ ਜਿਹੜਾ ਯਿਸੂ ਤੇ ਇਮਾਨ ਲਿਆਉਣ ਤੋਂ ਪਾਕ ਹੋਇਆ ਹੋਏ ਤੇ ਬਰੇ ਦੇ ਪਾਕ ਲਹੂ ਵਿੱਚ ਤੁਲ ਕੇ ਰਾਸਤਬਾਜ਼ ਠਹਿਰਿਆ ਹੋਏ। ਸਿਰਫ ਮੁਕੱਦਸ ਤੇ ਰਾਸਤਬਾਜ਼ ਲੋਕ ਹੀ ਜੰਨਤ ਉਲ ਫਿਰਦੋਸ ਵਿੱਚ ਦਾਖਲ ਹੋਣਗੇ। ਇਸ ਦੀ ਬਾਬਤ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ, ਕਿਉਂਕਿ ਕੁਝ ਫਰਕ ਨਹੀਂ, ਇਸ ਲਈ ਕਿ ਸਭ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਨੇ, ਮਗਰ ਉਹਦੇ ਫਜ਼ਲ ਤੇ ਸਬਬ ਤੋਂ ਉਸ ਮੁਖਲਸੀ ਦੇ ਵਸੀਲੇ ਨਾਲ ਜੋ ਮਸੀਹ ਯਿਸੂ ਵਿੱਚ ਮੁਫਤ ਰਾਸਤਬਾਜ਼ ਠਹਿਰਾਏ ਜਾਂਦੇ ਹਾਂ। ਉਹਨੇ ਖੁਦਾ ਨੇ ਉਹਦੇ ਖੂਨ ਦੇ ਬਾਇਸ ਇੱਕ ਐਸਾ ਕੁਫਾਰਾ ਠਹਿਰਾਇਆ ਜਿਹੜਾ ਇਮਾਨ ਲਿਆਉਣ ਵਾਲਿਆਂ ਵਾਸਤੇ ਫਾਇਦੇਮੰਦ ਹੋਏ, ਤਾਂ ਕਿ ਗੁਨਾਹ ਪੇਸ਼ਤਰ ਹੋ ਚੁੱਕੇ ਸਨ ਤੇ ਜਿਨ੍ਹਾਂ ਤੋਂ ਖੁਦਾ ਨੇ ਤਹੱਮਲ ਕਰਕੇ ਤਰਾ ਦਿੱਤੀ ਸੀ ਉਹਨਾਂ ਦੇ ਬਾਰੇ ਵਿੱਚ ਉਹ ਆਪਣੀ ਰਾਸਤਬਾਜ਼ੀ ਜ਼ਾਹਿਰ ਕਰੇ। ਰੋਮੀਓ ਦੀ ਕਿਤਾਬ ਬਾਬ 3 ਤੇ ਆਇਤ ਨੰਬਰ 22 ਤੋਂ 25 ਤੱਕ। ਜਦੋਂ ਅਸੀਂ ਆਦਮੀਆਂ ਦੀ ਗਵਾਹੀ ਕਬੂਲ ਕਰ ਲੈਂਦੇ ਹਾਂ ਤੇ ਖੁਦਾ ਦੀ ਗਵਾਹੀ ਤੇ ਇਸ ਤੋਂ ਵੱਧ ਕੇ ਵੇ, ਤੇ ਖੁਦਾ ਦੀ ਗਵਾਹੀ ਇਹ ਵੀ ਕਿ ਉਹਨੇ ਆਪਣੇ ਇਕਲੌਤੇ ਬੇਟੇ ਦੇ ਹੱਕ ਵਿੱਚ ਗਵਾਹੀ ਦਿੱਤੀ ਏ। ਜੋ ਖੁਦਾ ਦੇ ਬੇਟੇ ਤੇ ਇਮਾਨ ਰੱਖਦਾ ਹੈ ਉਹ ਆਪਣੇ ਆਪ ਵਿੱਚ ਗਵਾਹੀ ਦਿੰਦਾ ਤੇ ਆਪਣੇ ਆਪ ਵਿੱਚ ਗਵਾਹੀ ਰੱਖਦਾ। ਜਿਹਨੇ ਖੁਦਾ ਦਾ ਯਕੀਨ ਨਹੀਂ ਕੀਤਾ ਉਹਨੇ ਉਹਨੂੰ ਝੂਠਾ ਠਹਿਰਾਇਆ, ਕਿਉਂਕਿ ਉਹ ਉਹਦੀ ਗਵਾਹੀ ਤੇ ਜੋ ਖੁਦਾ ਨੇ ਆਪਣੇ ਬੇਟੇ ਦੇ ਹੱਕ ਵਿੱਚ ਦਿੱਤੀ ਏ ਇਮਾਨ ਨਹੀਂ ਲਿਆਂਦਾ। ਤੇ ਉਹ ਗਵਾਹੀ ਇਹ ਵੀ ਕਿ ਖੁਦਾ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ੀ ਤੇ ਇਹ ਜ਼ਿੰਦਗੀ ਉਹਦੇ ਬੇਟੇ ਵਿੱਚ ਏ। ਜਿਹਦੇ ਕੋਲ ਬੇਟਾ ਏ ਉਹਦੇ ਕੋਲ ਜ਼ਿੰਦਗੀ ਏ, ਤੇ ਜਿਹਦੇ ਕੋਲ ਖੁਦਾ ਦਾ ਬੇਟਾ ਨਹੀਂ ਉਹਦੇ ਕੋਲ ਜ਼ਿੰਦਗੀ ਵੀ ਨਹੀਂ। ਮੈਂ ਤੇ ਤੁਹਾਨੂੰ ਜੋ ਖੁਦਾ ਦੇ ਬੇਟੇ ਤੇ ਇਮਾਨ ਲਿਆਏ ਹੋ ਇਹ ਗੱਲਾਂ ਇਸ ਲਈ ਲਿਖੀਆਂ ਨੇ ਕਿ ਤੁਸੀਂ ਮਾਲੂਮ ਕਰ ਲਵੋ ਕਿ ਹਮੇਸ਼ਾ ਦੀ ਜ਼ਿੰਦਗੀ ਰੱਖਦੇ ਹੋ। ਯੂਹੰਨਾ ਦਾ ਪਹਿਲਾ ਖਤ ਤੇ ਬਾਬ ਨੰਬਰ 5 ਵਿੱਚ ਅਸੀਂ ਇਹ ਆਇਤਾਂ ਵੇਖ ਸਕਦੇ ਹਾਂ। ਅੱਜ ਦਾ ਕਲਾਮ ਸੁਣਨ ਦਾ ਬਹੁਤ ਸ਼ੁਕਰੀਆ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਹੋ? ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਜੰਨਤ ਉਲ ਫਿਰਦੌਸ ਵਿੱਚ ਜਾਓਗੇ ਅਤੇ ਖੁਦਾ ਦੀ ਹਜ਼ੂਰੀ ਤੋਂ ਹਮੇਸ਼ਾ ਲੁਤਫ ਅੰਦੋਜ਼ ਹੋਵੋਗੇ? ਕੀ ਤੁਸੀਂ ਖੁਦਾ ਦੇ ਬੇਟੇ 'ਤੇ ਇਮਾਨ ਲਿਆਇਓ? ਕੀ ਤੁਹਾਡਾ ਨਾਂ ਬਰੇ ਦੀ ਕਿਤਾਬ ਹਯਾਤ ਵਿੱਚ ਲਿਖਿਆ ਗਿਆ ਹੈ? ਅੱਜ ਦੇ ਸਬਕ 'ਤੇ ਪੂਰੀ ਤਵੱਜੋ ਕਰਕੇ ਸੋਚੋ, ਕਿਉਂਕਿ ਖੁਦਾ ਅੱਜ ਇਸ ਸਬਕ ਦੇ ਵਸੀਲੇ ਦੇ ਨਾਲ ਤੁਹਾਡੇ ਜ਼ਮੀਰ ਅਤੇ ਦਿਲੋ ਦਿਮਾਗ ਨੂੰ ਰੋਸ਼ਨ ਕਰਨਾ ਚਾਹੁੰਦਾ ਹੈ। ਖੁਦਾ ਪਾਕ ਦੇ ਪਾਕ ਕਲਾਮ ਦੀ ਇਸ ਖੂਬਸੂਰਤ ਅਤੇ ਮੌਸਰ ਆਇਤ 'ਤੇ ਗੌਰ ਕਰੋ ਅਤੇ ਬਰਕਤ ਪਾਓ। ਕਰੰਥੀਓ ਦੇ ਨਾਂ ਪਹਿਲਾ ਖਤ ਬਾਬ ਨੰਬਰ 2 ਅਤੇ ਆਇਤ ਨੰਬਰ 9 ਵਿੱਚ ਮਰਕੂਮ ਹੈ, ਜਿਹੜੀਆਂ ਚੀਜ਼ਾਂ ਨਾ ਅੱਖਾਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣਿਆ, ਨਾ ਆਦਮੀਆਂ ਦੇ ਦਿਲ ਵਿੱਚ ਆਈਆਂ, ਉਹ ਸਭ ਖੁਦਾ ਨੇ ਆਪਣੇ ਮੁਹੱਬਤ ਰੱਖਣ ਵਾਲਿਆਂ ਵਾਸਤੇ ਤਿਆਰ ਕਰ ਦਿੱਤੀਆਂ ਹੈ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।